ਸ਼ੰਕਾ ਅਤੇ ਉਸਦਾ ਉੱਤਰ। ਕਈ ਕੋ ਸੱਜਣਾ ਦਾ ਖਿਆਲ ਹੈ ਕਿ ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਸਮੇਂ ਨਾਮ ਦੀ ਦਾਤ ਪ੍ਰਾਪਤ ਹੋ ਗਈ, ਨਗੁਰੇਪਨ ਦਾ ਦੋਸ਼ ਦੂਰ ਕਰਕੇ ਉਹ ਗੁਰੂ ਵਾਲੇ ਤਾਂ ਬਣ ਗਏ, ਫਿਰ ਕਿਸੇ ਮਹਾਂਪੁਰਸ਼ ਤੋਂ ਵੱਖਰਾ ਨਾਮ ਲੈਣਾ ਜਾਂ ਉਸਦੀ ਸੰਗਤ ਤੇ ਸੇਵਾ ਕਰਨੀ ਇਹ ਜ਼ਰੂਰੀ ਹੈ ਕਿ ਨਹੀਂ? ਅਤੇ ਉਹ ਨਾਮ ਜੋ ਅਧਿਕਾਰੀ ਜਾਣ ਕੇ ਕੱਲੇ ਸੱਜਣ ਨੂੰ ਦਿੰਦੇ ਹਨ ਪੰਜਾਂ ਪਿਆਰਾਂ ਵਾਲਾ ਹੀ ਹੈ ਜਾਂ ਕੋਈ ਹੋਰ ਵੱਖਰਾ ਹੈ? ਉੱਤਰ: ਗੁਰਮਤ ਵਿੱਚ ਨਾਮ ਇੱਕੋ ਹੀ ਹੈ, ਅੰਮ੍ਰਿਤ ਵੀ ਇੱਕੋ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਤਥਾ ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰਪ੍ਰਸਾਦ। ਪਰ ਉਸਦੇ ਜਪਣ ਤੇ ਦੇ ਢੰਗ ਤੇ ਉਕਤੀਆਂ ਜੁਗਤੀਆਂ ਅਧਿਕਾਰੀ ਅਨੁਸਾਰ ਵੱਖੋ ਵੱਖ ਹਨ। ਜੋ ਕਿਸੇ ਨਾਮ ਰਸੀਏ ਮਹਾਂਪੁਰਸ਼ ਪਾਸੋਂ ਹੀ ਮਿਲਦੀਆਂ ਹਨ, ਜਿਵੇਂ ਡਾਕਟਰ ਦੀ ਦੁਕਾਨ ਵਿੱਚ ਬੇਅੰਤ ਦਵਾਈਆਂ ਪਈਆਂ ਹਨ, ਪਰ ਮਰੀਜ਼ ਨੂੰ ਤਾਂ ਪਤਾ ਨਹੀਂ ਕਿ ਇਹਨਾਂ ਵਿੱਚੋਂ ਮੇਰੇ ਰੋਗ ਦੀ ਨਿਵਰਤੀ ਲਈ ਕਿਹੜੀ ਦਵਾਈ ਹੈ। ਇਹ ਤਾਂ ਸਿਰਫ ਉਸਦੇ ਰੋਗ ਮੁਤਾਬਕ ਡਾਕਟਰ ਹੀ ਦੱਸ ਸਕਦਾ ਹੈ। ਰੋਗ ਦਾਰੂ ਦੋਵੇਂ ਬੁੱਝੇ ਤਾਂ ਬੈਦ ਸਜਾਣ। ਜੇਕਰ ਕੋਈ ਸੱਜਣ ਪੰਜਾਂ ਪਿਆਰਿਆਂ ਵਿੱਚੋਂ ਹੀ ਨਾਮ ਰਸੀਆ ਤੇ ਪੂਰਨ ਵਿਆਸੀ ਹੈ, ਜੋ ਜਿਗਿਆਸੂ ਨੂੰ ਉਸਦੇ ਪ੍ਰਸ਼ਨ ਦਾ ਉੱਤਰ ਦੇ ਕੇ ਸ਼ੰਕੇ ਨਿਵਰਤ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਸੰਤੁਸ਼ਟ ਕਰ ਸਕੇ, ਫੇਰ ਕੋਈ ਜ਼ਰੂਰੀ ਨਹੀਂ ਕਿ ਕਿਸੇ ਹੋਰ ਮਹਾਂਪੁਰਸ਼ ਦੀ ਸੰਗਤ ਕਰੇ ਜਾਂ ਉਸ ਤੋਂ ਨਾਮ ਜਾਪ ਦੀ ਯੁਕਤੀ ਪੁੱਛੇ। ਪਰ ਜੇਕਰ ਪੰਜ ਪਿਆਰੇ ਕੇਵਲ ਵਾਹਜ ਕਾਕਾਰਾਂ ਦੀ ਗਿਣਤੀ ਵਾਲੇ ਹੀ ਹਨ, ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਸਤਿਕਾਰਯੋਗ ਤੇ ਗੁਰੂ ਸਰੂਪ ਹਨ, ਉਹਨਾਂ ਦੀ ਬਾਹਰਲੀ ਕਿਰਿਆ ਤੱਕ ਕੇ ਕਿਸੇ ਪ੍ਰਕਾਰ ਦੀ ਤਰਕ ਨਹੀਂ ਕਰਨੀ। ਪੂਰਨ ਨਿਸ਼ਚਾ ਰੱਖਣਾ ਹੈ ਕਿ ਇਸ ਵੇਲੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥੋਂ ਹੀ ਅੰਮ੍ਰਿਤ ਪਾਨ ਕਰ ਰਿਹਾ ਹਾਂ। ਮਰਿਆਦਾ ਪੁਰਸ਼ੋਤਮ ਮਹਾਂਪੁਰਸ਼ ਪਹਿਲਾਂ ਅੰਮ੍ਰਿਤ ਪਾਨ ਕਰਵਾ ਕੇ ਅਧਿਕਾਰੀ ਗੁਰਮੁਖ ਨੂੰ ਬਾਅਦ ਵਿੱਚ ਨਾਮ ਜਪਣ ਦੀ ਯੁਕਤੀ ਦੱਸਦੇ ਹਨ। ਗੁਰਮੰਤਰ ਅਤੇ ਮੂਲ ਮੰਤਰ ਉਹ ਪੰਜਾਂ ਪਿਆਰਿਆਂ ਵਾਲਾ ਹੀ ਹੈ ਜੋ ਪਰੰਪਰਾ ਤੋਂ ਚਲਿਆ ਆਉਂਦਾ ਹੈ, ਪਰ ਉਸਦੇ ਅਭਿਆਸ ਕਰਨ ਦੀ ਯੁਕਤੀ, ਮਨ ਦੇ ਰੋਕਣ ਦਾ ਢੰਗ, ਫੁਰਨਿਆਂ ਤੇ ਕਾਬੂ ਪਾਉਣ ਦਾ ਤਰੀਕਾ ਤਾਂ ਕਿਸੇ ਅਭਿਆਸੀ ਗੁਰਮੁਖ ਸੱਤ ਪੁਰਸ਼ ਦੀ ਸੰਗ ਦੁਆਰਾ ਹੀ ਮਿਲ ਸਕਦਾ ਹੈ। ਸੋ ਇਹ ਸ਼ੰਕਾ ਨਹੀਂ ਬਣ ਸਕਦੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਜਪਣ ਦਾ ਤਰੀਕਾ ਕਿਉਂ ਪੁੱਛਿਆ ਜਾਂਦਾ ਹੈ। ਅੰਮ੍ਰਿਤਾਂ ਬਹੁਤ ਸਾਰੇ ਛਕ ਲੈਂਦੇ ਹਨ, ਪਰ ਜੋ ਗੁਰਮੁਖ ਜਨ ਕਿਸੇ ਸੰਤ ਪੁਰਸ਼ ਦੀ ਸੰਗਤ ਦੁਆਰਾ ਗੁਰ ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਦੇ ਦਰਸ਼ਨਾਂ ਵਾਸਤੇ ਦੁਨੀਆਂ ਕਿਉਂ ਉਤਾਵਲੀ ਹੋ ਕੇ ਰਸਤਿਆਂ ਵੱਲ ਤੱਕਦੀ ਹੈ? ਇਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਸ਼ਬਦ ਸੁਰਤ ਦੇ ਮੇਲ ਦੁਆਰਾ ਨਾਮ ਦੀ ਕਮਾਈ ਕੀਤੀ ਹੈ, ਇਸੇ ਕਰਕੇ ਉਹ ਦੁਨੀਆਂ ਉੱਤੇ ਸੂਰਜ ਵਾਂਗ ਚਮਕਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਰੇ ਸਤਿਗੁਰਾਂ ਦੇ ਸਮੇਂ ਗੁਰਮੁਖ ਜਨ ਬਾਬਾ ਬੁੱਢਾ ਜੀ ਜੈਸੇ ਬ੍ਰਹਮ ਗਿਆਨੀ ਅੱਗੇ ਗੁਰਮਤ ਦਾ ਪ੍ਰਚਾਰ ਕਰਦੇ ਤੇ ਨਾਮ ਜਪਾਉਂਦੇ ਸਨ। ਗੁਰੂ ਨਾਨਕ ਦੇਵ ਜੀ ਨੇ ਸਿਵ ਨਾਵ ਰਾਜੇ ਦੇ ਸਾਲਸਰਾਏ ਜੌਹਰੀ ਵਰਗੇ ਗੁਰਮੁਖ ਪਦਵੀ ਦੇ ਮਾਲਕ ਬਣਾਏ। ਤੀਸਰੇ ਪਾਤਸ਼ਾਹ ਜੀ ਨੇ ਜਪਾਉਣ ਵਾਸਤੇ ਗੁਰਖ ਪਦਵੀ ਦੀਆਂ 22 ਮੰਜੀਆਂ ਗੁਰਸਿੱਖਾਂ ਨੂੰ ਅਤੇ 72 ਪੀੜੇ ਮਾਈਆਂ ਨੂੰ ਬਖਸ਼ੇ। ਚੌਥੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਆਗਰੇ ਦੀ ਸੰਗਤ ਨੂੰ ਵਿਦੇਸ਼ ਕਰਨ ਵਾਸਤੇ ਲਾਈ। ਪੰਜਵੇਂ ਪਾਤਸ਼ਾਹ ਜੀ ਨੇ ਮਾਧੋ ਦਾਸ ਸੋਢੀ ਨੂੰ ਕਸ਼ਮੀਰ ਭੇਜਿਆ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਗੜੀਆ ਜੀ ਗੁਜਰਾਤ ਵੱਲ ਗਏ। ਸੱਤਵੇਂ ਪਾਤਸ਼ਾਹ ਜੀ ਦੇ ਹੁਕਮ ਨਾਲ ਭਾਈ ਗੋਂਦਾ ਕਾਬਲ ਪੁੱਜਾ, ਜਿਸ ਨੇ ਆਪਣੇ ਧਿਆਨ ਨਾਲ ਹਜ਼ੂਰ ਦੇ ਚਰਨਾਂ ਨੂੰ ਜੱਫਾ ਪਾ ਕੇ ਚਾਰ ਪੈਰ ਸੰਘਾਸਨ ਤੇ ਬਿਠਾਈ ਰੱਖਿਆ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਨੇ ਭਾਈ ਮਹਿੰ ਦੀ ਘਾਲ ਤੇ ਪ੍ਰਸੰਨ ਹੋ ਕੇ ਉਸ ਨੂੰ ਮੰਜੀ ਦਿੱਤੀ। ਦਸਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪਣੀ ਮੌਜੂਦਗੀ ਵਿੱਚ ਪੰਜਾਂ ਪਿਆਰਿਆਂ ਦੀ ਡਿਊਟੀ ਨਾਮ ਜਪਾਉਣ ਤੇ ਅੰਮ੍ਰਿਤ ਛਕਾਉਣ ਦੀ ਲਾਈ। ਇਉਂ ਗੁਰ ਇਤਿਹਾਸ ਵਿੱਚ ਬੇਅੰਤ ਉਦਾਹਰਣ ਮਿਲਦੇ ਹਨ। ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਾਂ ਗੁਰਮੁਖਾਂ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਹੀ ਪ੍ਰੇਮੀ ਜਗਿਆਸੂਆਂ ਨੇ ਉੱਚ ਪਦਵੀਆਂ ਪ੍ਰਾਪਤ ਕੀਤੀਆਂ, ਜਿਵੇਂ ਪੰਜਾਂ ਪਿਆਰਿਆਂ ਦੀਆਂ ਅਤੇ ਭਾਈ ਕਨਈਆ ਜੀ ਜੈਸੇ ਸਤਪੁਰਸ਼ਾਂ ਦੀਆਂ ਅੱਗੇ ਸੰਪਰਦਾਵਾਂ ਚੱਲਦੀਆਂ ਹਨ। ਨੋਟ: ਬ੍ਰਹਮ ਗਿਆਨੀ ਗੁਰਮੁਖ ਮਹਾਂਪੁਰਸ਼ ਨੂੰ ਹੀ ਅੱਗੇ ਨਾਮ ਜਪਾਉਣ ਦਾ ਅਧਿਕਾਰ ਹੈ, ਹਰੇਕ ਨੂੰ ਨਹੀਂ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵੇ। ਨਾਮ ਅਭਿਆਸ ਦਾ ਢੰਗ: ਰਸਨਾ ਦੁਆਰਾ ਨਾਮ ਜਪਣਾ, ਆਉਂਦੇ ਜਾਂਦੇ ਸਵਾਸ ਨਾਲ ਅਭਿਆਸ ਕਰਕੇ ਅਭਿਆਸ ਕਰਨਾ, ਜਿੱਥੇ ਪੁੱਜ ਕੇ ਇੱਥੇ ਪੁੱਜ ਗਏ ਤਾਂ ਰਸਨਾ ਵੀ ਨਹੀਂ ਹਿਲਦੀ। ਜਥਾ: ਬਿਨ ਜੇਬਾ ਜੋ ਜਪੇ ਹਿਆਏ, ਕੋਈ ਜਾਣੇ ਕੈਸਾ ਨਾਓ। ਅਥਵਾ ਬਿਨ ਰਸਨਾ ਉਸਤਤ ਕਰਾਏ, ਫੇਰ ਅੱਗੇ ਜਾ ਕੇ ਤਾਂ ਸਵਾਸਾਂ ਦੀ ਹਰਕਤ ਵੀ ਮਾਧਮ ਪੈ ਜਾਂਦੀ ਹੈ, ਉੱਥੇ ਤਾਂ ਕੇਵਲ ਸੁਰਤ ਹੀ ਕੰਮ ਕਰਦੀ ਹੈ। ਸੁਰਤੀ ਨਾਲ ਸਿਮਰਨ ਦਾ ਹੋਣਾ, ਇਸ ਤੋਂ ਅੱਗੇ ਤਰਕੁੱਟੀ ਤੋਂ ਉੱਪਰ ਜਾ ਕੇ ਕੁਝ ਕਰਨਾ ਵੀ ਨਹੀਂ ਪੈਂਦਾ, ਸਗੋਂ ਚਸ਼ਮੇ ਚੋਂ ਜਲ ਵਗਣ ਦੀ ਤਰ੍ਹਾਂ ਆਪਣੇ ਆਪ ਹੋਈ ਜਾਂਦਾ ਹੈ। ਕੇਵਲ ਖਿਆਲ ਦੇ ਰੋਕਣ ਨਾਲ ਸੁਣਨ ਦੀ ਲੋੜ ਹੈ। ਇਸ ਤੋਂ ਅੱਗੇ ਜਾ ਕੇ ਸਰੀਰ ਦੇ ਜਿਤਨੇ ਰੋਮ ਹਨ, ਉਹਨਾਂ ਸਾਰਿਆਂ ਚੋਂ ਗੁਰ ਸ਼ਬਦ ਦੀ ਆਵਾਜ਼ ਸੁਣਾਈ ਦਿੰਦੀ ਹੈ। ਫੇਰ ਸਾਰੇ ਤੱਤਾਂ ਚੋਂ ਨਾਮ ਦੀ ਧੁਨੀ ਆਉਣ ਲੱਗ ਜਾਂਦੀ ਹੈ। ਨੋਟ: ਕਈ ਮਹਾਂਪੁਰਸ਼ ਪਰਾ ਪਸੰਤੀ ਮਾਧਵਾਂ ਤੇ ਵੈਖਰੀ ਬਾਣੀ ਦੁਆਰਾ ਅਭਿਆਸ ਕਰਾਉਂਦੇ ਹੋਏ ਸੁਰਤ ਨੂੰ ਨਾਭੀ ਜਾਂ ਹਿਰਦੇ ਵਿੱਚ ਟਿਕਾਉਣਾ ਦੱਸਦੇ ਹਨ, ਅਤੇ ਕਈ ਉੱਪਰ ਤਰਕੁੱਟੀ ਜਾਂ ਦਸਵੇਂ ਦੁਆਰ ਵਿੱਚ ਸੁਰਤ ਨੂੰ ਲਿਜਾਣ ਦਾ ਉਪਦੇਸ਼ ਕਰਦੇ ਹਨ। ਇਹ ਨਾਮ ਜਪਣ ਦੀਆਂ ਜੋ ਯੁਕਤੀਆਂ ਹਨ, ਉਹ ਮਹਾਂਪੁਰਸ਼ਾਂ ਪਾਸੋਂ ਹੀ ਮਿਲ ਸਕਦੀਆਂ ਹਨ। ਹਾਂ, ਜੋ ਵਿਅਕਤੀ ਅੰਮ੍ਰਿਤ ਛਕਣ ਸਮੇਂ ਪੰਜਾਂ ਪਿਆਰਿਆਂ ਵੱਲੋਂ ਪ੍ਰਾਪਤ ਹੋਏ ਗੁਰਮੰਤਰ ਤੋਂ ਤੋੜ ਕੇ ਆਪਣਾ ਕੋਈ ਵੱਖਰਾ ਜਾਪ ਦੱਸਦੀ ਹੈ, ਉਹ ਸੰਗਤ ਕਰਨੀ ਠੀਕ ਨਹੀਂ।